ਵਾਰ 14 ਦੀ 4 ਪੌੜੀ ਵਿੱਚ ਫੁਰਮਾਨ ਕਰਦੇ ਨੇ, ਉਹਨਾਂ ਅਵਤਾਰੀ ਅਤੇ ਦੇਵਤਿਆਂ ਆਦਿਕਾਂ ਦਾ ਹੀ ਜ਼ਿਕਰ ਕਰਦਿਆਂ ਸਾਨੂੰ ਸਿੱਖਿਆ ਅਤੇ ਉਪਦੇਸ਼ ਦੇ ਰਹੇ ਹਨ। ਬਿਸ਼ਨੈ 10 ਅਵਤਾਰ ਨਾਮ ਗਣਾਇਆ, ਕਰ ਕਰ ਅਸੁਰ ਸੰਘਾਰ ਵਾਦ ਵਧਾਇਆ, ਬ੍ਰਹਮੈ ਵੇਦ ਵਿਚਾਰ ਆਖ ਸੁਣਾਇਆ, ਮਨ ਅੰਦਰ ਅਹੰਕਾਰ ਜਗਤ ਉਪਾਇਆ, ਮਹਾਦਿਓ ਲਾਏ ਤਾਰ ਤਾਮਸ ਤਾਇਆ, ਗੁਰਮੁਖ ਮੋਖ ਦੁਆਰ ਆਪ ਗਵਾਇਆ, ਗੁਰਮੁਖ ਮੋਖ ਦੁਆਰ ਆਪ ਗਵਾਇਆ। ਹੁਣ ਬੇਨਤੀ ਸੁਣਨੀ, ਵਿਸ਼ਨੂੰ ਦਾ ਵੀ ਜ਼ਿਕਰ ਕਰਨਗੇ, ਬ੍ਰਹਮਾ ਦਾ ਵੀ ਜ਼ਿਕਰ ਕਰਨਗੇ ਅਤੇ ਸ਼ਿਵਜੀ ਦਾ ਵੀ, ਪਰ ਸਾਰਿਆਂ ਨਾਲੋਂ ਉੱਚਾ ਦਰਜਾ, ਸਭ ਤੋਂ ਉੱਚੀ ਪਦਵੀ ਭਾਈ ਗੁਰਦਾਸ ਜੀ ਦੱਸਣਗੇ, ਗੁਰਮੁਖ ਜਨਾਂ ਦੀ, ਗੁਰੂ ਦੇ ਗੁਰਸਿੱਖਾਂ ਦੀ। ਫਿਰ ਸਿੱਖ ਨੂੰ ਇਹਨਾਂ ਦੇਵੀ ਦੇਵਤਿਆਂ ਦਾ ਪੁਜਾਰੀ ਬਣਨ ਦੀ ਲੋੜ ਤਾਂ ਨਹੀਂ ਨਾ, ਗੁਰਸਿੱਖ ਦਾ ਸੰਬੰਧ ਤਾਂ ਸਿੱਧਾ ਪਰਮੇਸ਼ਰ ਨਾਲ ਬਣਾ ਤਾ ਗੁਰੂ ਦੇ ਚਰਨਾਂ ਵਿੱਚ ਜੁੜਨ ਕਰਕੇ। ਕਹਿਣ ਲੱਗੇ, ਬਿਸ਼ਨੈ 10 ਅਵਤਾਰ ਨਾਮ ਗਣਾਇਆ, ਵਿਸ਼ਨੂੰ ਨੇ 10 ਅਵਤਾਰ ਧਾਰ ਕੇ ਆਪਣਾ ਨਾਮ ਹੀ ਗਣਾਇਆ, ਆਪਣਾ ਨਾਮ ਹੀ ਦੁਨੀਆਂ ਦੇ ਵਿੱਚ ਪ੍ਰਸਿੱਧ ਕਰਨ ਦਾ ਯਤਨ ਕੀਤਾ ਕਿ ਇਹ ਵਿਸ਼ਨੂੰ ਦਾ ਅਵਤਾਰ ਹੈ, ਇਹ ਵਿਸ਼ਨੂੰ ਦਾ ਅਵਤਾਰ ਹੈ, ਅਥਵਾ ਆਪਣਾ ਹੀ ਨਾਮ ਜਪਾ ਕੇ ਸੰਸਾਰ ਜਗਤ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਅਤੇ ਇਹਨਾਂ ਗੱਲਾਂ ਵਿੱਚ ਵਿਸ਼ਨੂੰ ਵੀ ਇਹਨਾਂ ਅਵਤਾਰ ਧਾਰਨ ਦੇ ਵਿੱਚ ਹੀ ਮਸਤ ਰਿਹਾ ਅਤੇ ਆਪਣਾ ਨਾਮ ਹੀ ਸੰਸਾਰ ਦੇ ਲੋਕਾਂ ਕੋਲੋਂ ਜਪਾਉਂਦਾ ਰਿਹਾ। ਕਰ ਕਰ ਅਸੁਰ ਸੰਘਾਰ ਵਾਦ ਵਧਾਇਆ, ਤਰ੍ਹਾਂ ਤਰ੍ਹਾਂ ਦੇ ਅਵਤਾਰ ਧਾਰ ਕੇ ਯੁੱਧ ਕਰਦੇ ਰਹੇ, ਲੜਾਈਆਂ ਲੜਦੇ ਰਹੇ। ਕਹਿਣ ਲੱਗੇ, ਕਰ ਕਰ ਅਸੁਰ ਸੰਘਾਰ, ਹੱਥਾਂ ਨਾਲ ਕੰਸ ਆਦਿਕਾਂ ਦਾ ਅਤੇ ਹੋਰ ਰਾਕਸ਼ਾਂ ਦਾ ਸੰਘਾਰ ਕੀਤਾ ਅਤੇ ਝਗੜਾ ਹੀ ਸੰਸਾਰ ਜਗਤ ਵਿੱਚ ਵਧਾਉਂਦੇ ਰਹੇ, ਜਿਤਨੇ ਵੀ ਵਿਸ਼ਨੂੰ ਦੇ ਅਵਤਾਰ ਹੋਏ ਹਨ। ਬ੍ਰਹਮੈ ਵੇਦ ਵਿਚਾਰ ਆਖ ਸੁਣਾਇਆ, ਬ੍ਰਹਮਾ ਨੇ ਵੇਦਾਂ ਦਾ ਵਿਚਾਰ ਕਰਕੇ ਲੋਕਾਂ ਨੂੰ ਆਖ ਕੇ ਸੁਣਾਇਆ, ਤੇ ਇਸ ਗੱਲ ਦਾ ਬ੍ਰਹਮਾ ਨੇ ਮਨ ਚ ਹੰਕਾਰ ਪੈਦਾ ਕਰ ਲਿਆ ਵੀ ਮੈਂ ਜਗਤ ਨੂੰ ਪੈਦਾ ਕੀਤਾ। ਮਨ ਅੰਦਰ ਅਹੰਕਾਰ ਜਗਤ ਉਪਾਇਆ, ਮਨ ਦੇ ਵਿੱਚ ਇਸ ਗੱਲ ਦਾ ਹੰਕਾਰ ਵਸਿਆ ਰਿਹਾ ਕਿ ਮੈਂ ਜਗਤ ਪੈਦਾ ਕੀਤਾ ਹੈ, ਮੈਂ ਦੁਨੀਆਂ ਸਾਜੀ ਹੈ, ਦੁਨੀਆਂ ਬਣਾਈ ਹੈ। ਭਾਵ ਵਿਸ਼ਨੂੰ ਤਰ੍ਹਾਂ ਤਰ੍ਹਾਂ ਦੇ ਅਵਤਾਰ ਧਾਰ ਕੇ ਤੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਦਾ, ਕੰਸ ਆਦਿਕਾਂ ਦਾ ਸੰਘਾਰ ਕਰਦਾ ਰਿਹਾ ਤੇ ਆਪਣਾ ਨਾਮ ਹੀ ਜਪਾਉਂਦਾ ਰਿਹਾ, ਕਿਸੇ ਕੰਮ ਵਿੱਚ ਗਲਤਾਨ ਰਿਹਾ ਤੇ ਹਉਮੈ ਵੱਧਦੀ ਰਹੀ। ਜਿਹੜਾ ਬ੍ਰਹਮਾ ਸੀ ਉਹਨੇ 4 ਵੇਦ ਰਚੇ, ਵੇਦ ਰਚ ਕੇ ਲੋਕਾਂ ਨੂੰ ਸੁਣਾਏ ਤੇ ਇਸ ਗੱਲ ਦੇ ਹੰਕਾਰ ਵਿੱਚ ਹੀ ਮਸਤ ਰਿਹਾ ਵੀ ਮੈਂ ਜਗਤ ਪੈਦਾ ਕੀਤਾ। ਜ਼ਿੰਦਗੀ ਦਾ ਹੰਕਾਰ, ਜ਼ਿੰਦਗੀ ਵਿੱਚੋਂ ਹਉਮੈ ਨਹੀਂ ਮੁੱਕ ਸਕੀ। ਫਿਰ ਤੀਸਰਾ ਜ਼ਿਕਰ ਕਰਦੇ ਨੇ, ਮਹਾਦਿਓ ਲਾਏ ਤਾਰ ਤਾਮਸ ਤਾਇਆ। ਸ਼ਿਵਜੀ ਜਿਹੜਾ ਉਹ ਤਾਰ ਲਾ ਕੇ ਤਮੋ ਗੁਣ ਦੇ ਵਿੱਚ ਹੀ ਤੱਤਾ ਹੀ ਰਿਹਾ, ਉਹਨੂੰ ਜ਼ਿੰਦਗੀ ਵਿੱਚ ਸ਼ਾਂਤੀ ਤੇ ਟਕਾ ਜਿਹੜਾ ਉਹ ਨਹੀਂ ਆਇਆ। ਹੁਣ ਤੱਤ ਦੀ ਗੱਲ ਅਖੀਰਲੀ ਪੰਕਤੀ 'ਚ ਦੱਸਦੇ ਨੇ, ਗੁਰਮੁਖ ਮੋਖ ਦੁਆਰ ਆਪ ਗਵਾਇਆ। ਜਿਹੜੇ ਗੁਰਮੁਖ ਜਾਣਿਆ ਉਹ ਮੋਖ ਦੁਆਰ, ਮੁਕਤੀ ਦਾ ਦਰਵਾਜ਼ਾ ਹਨ, ਉਹਨਾਂ ਦੀ ਸੰਗਤ ਵਿੱਚ ਬਹਿ ਕੇ ਮੁਕਤ ਹੋ ਜਾਈਦਾ ਹੈ, ਕਿਉਂਕਿ ਆਪ ਗਵਾਇਆ, ਉਹਨਾਂ ਨੇ ਆਪਾ ਗਵਾ ਦਿੱਤਾ ਹੈ, ਉਹਨਾਂ ਨੇ ਮੈਂ ਮੇਰੀ ਆਪਣੇ ਅੰਦਰੋਂ ਹਉਮੈ ਖਤਮ ਕਰ ਦਿੱਤੀ ਹੈ। ਤੇ ਪਰਮੇਸ਼ਰ ਦੀ ਪ੍ਰਾਪਤੀ ਕਾਹਦੇ ਨਾਲ ਹੈ? ਆਪ ਗਵਾਈ ਹੈ ਤਾਂ ਸ਼ਹੋ ਪਾਈ ਹੈ, ਔਰ ਕੈਸੀ ਚਤੁਰਾਈ। ਸ਼ਹੋ ਨਦਰ ਕਰ ਦੇਖੈ ਸੋ ਦਿਨ ਲਿਖੈ, ਕਾਮਣ ਨਾ ਨਿਦ ਪਾਈ। ਇਸ ਲਈ ਆਪਾ ਗਵਾਈਏ ਤੇ ਰੱਬ ਮਿਲਦਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਆਪ ਨਾਰਾਇਣ ਕਲਾ ਧਾਰ, ਇਤਨੇ ਮਹਾਨ ਸਤਿਗੁਰੂ ਹੋ ਕੇ ਜਗਤ ਗੁਰੂ ਗੁਰੂ ਨਾਨਕ ਦੇਵ। ਭਾਈ ਗੁਰਦਾਸ ਜੀ ਹੀ ਆਖਦੇ ਹਨ, ਸਾਰੇ ਜਗਤ ਦਾ ਗੁਰੂ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ, ਇਤਨੇ ਮਹਾਨ ਸਤਿਗੁਰੂ ਹੋ ਕੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਚਰਨਾਂ ਤੇ ਨਵਾ ਲਿਆ। ਪਰ ਜਦੋਂ ਬਾਣੀ ਪੜ੍ਹੀਏ ਤੇ ਉਹ ਕੀ ਕਹਿੰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਆਪਣੇ ਆਪ ਨੂੰ ਬੁਰੇ, ਆਪਣੇ ਆਪ ਨੂੰ ਦਾਸ, ਆਪਣੇ ਆਪ ਨੂੰ ਸ਼ਾਇਰ ਕਵੀ, ਤੇ ਇੱਥੋਂ ਤੱਕ ਭਈ ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਸ ਸੰਸਾਰ ਦਿਆਂ ਲੋਕਾਂ ਨੂੰ, ਜਗਤ ਦੇ ਜੀਵਾਂ ਨੂੰ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਹੀ ਜੋੜਿਆ, ਜੋ ਦੇਵੀ ਦੇਵਤਿਆਂ ਦੇ ਵਿੱਚ ਸਾਧ ਸੰਗਤ ਇਹ ਆਪਾ ਭਾਵ ਗਵਾਉਣ ਵਾਲੀ ਬਿਰਤੀ ਨਹੀਂ ਸੀ ਬਣ ਸਕੀ। ਇਸੇ ਲਈ ਉਹ ਮਹਾਨ ਹਨ ਸਤਿਗੁਰੂ, ਤੇ ਮਹਾਨ ਹਨ ਉਹਨਾਂ ਦੇ ਗੁਰਸਿੱਖ ਗੁਰਮੁਖ ਪਿਆਰੇ, ਜਿਨ੍ਹਾਂ ਨੇ ਆਪਾ ਗਵਾਇਆ ਤੇ ਨਾਮ ਸਿਮਰਨ ਵਿੱਚ ਜੁੜ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋ ਗਏ। ਐਸੀ ਚੜ੍ਹਦੀ ਕਲਾ ਉਹਨਾਂ ਦੇ ਜੀਵਨ ਵਿੱਚ ਕਿ ਹਉਮੈ ਤੋਂ ਅਤੀਤ ਹੋ ਕੇ ਸੰਸਾਰ ਜਗਤ ਦੇ ਮੋਹ ਮਾਇਆ ਵਿੱਚ ਰਹਿ ਕੇ ਵੀ ਸੰਸਾਰ ਤੋਂ ਅਲੇਪ ਰਹਿ ਕੇ ਪ੍ਰਭੂ ਚਰਨਾਂ ਵਿੱਚ ਕਬੂਲ ਚੜ ਗਏ। ਵਾਰ 14 ਦੀ ਪੌੜੀ 5 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਨੇ, ਨਾਰਦ ਮੁਨੀ ਅਖਾਏ ਗੱਲ ਸੁਣਾਇਆ, ਲਾਇਤ ਬਾਰੀ ਖਾਏ ਚੁਗਲ ਸਦਾਇਆ, ਸੰਕਾਦਿਕ ਦਰ ਜਾਏ ਤਾਮਸ ਆਇਆ, ਦਸ ਅਵਤਾਰ ਕਰਾਏ ਜਨਮ ਗਲਾਇਆ, ਜਿਨ ਸੁਖ ਜਣਿਆ ਮਾਏ ਦੁੱਖ ਸਹਾਇਆ, ਗੁਰਮੁਖ ਸੁਖ ਫਲ ਖਾਏ ਅਜਰ ਜਰਾਇਆ, ਗੁਰਮੁਖ ਸੁਖ ਫਲ ਖਾਏ ਅਜਰ ਜਰਾਇਆ। ਕਹਿਣ ਲੱਗੇ ਨਾਰਦ ਮੁਨੀ ਅਖਾਏ ਗੱਲ ਸੁਣਾਇਆ। ਨਾਰਦ ਨੇ ਆਪਣੇ ਆਪ ਨੂੰ ਮੁਨੀ ਭਾਵ ਈਸ਼ਵਰ ਦਾ ਪਰਮਾਤਮਾ ਦਾ ਮੰਨਣਸ਼ੀਲ ਕਹਾ ਕੇ ਗੱਲ ਸੁਣਾਈ। ਉਹ ਕਹਿੰਦਾ ਮੈਂ ਰੱਬ ਨੂੰ ਮੰਨਦਾ ਹਾਂ, ਮੈਂ ਪਰਮੇਸ਼ਰ ਨੂੰ ਮੰਨਦਾ ਹਾਂ। ਜਿਹੜਾ ਨਾਰਦ ਮੁਨੀ ਸੀ ਕਹਿੰਦੇ ਆਪਣੇ ਆਪ ਨੂੰ ਮੰਨਣਸ਼ੀਲ ਕਹਾ ਕੇ ਗੱਲ ਸੁਣਾਈ, ਭਾਵ ਗਾਪੀ ਮਾਰੀ ਸੱਚ ਨਹੀਂ ਕੀਤਾ, ਅਥਵਾ ਲੋਕਾਂ ਦੀਆਂ ਗੱਲਾਂ ਸੁਣਨ ਲਈ ਹੀ ਆਇਆ। ਕਿਉਂ? ਜੋ ਇੱਕ ਦੂਜੇ ਦੀਆਂ ਗੱਲਾਂ ਸੁਣ ਸੁਣ ਕੇ ਨਾ ਨਾਰਦ ਮੁਨੀ ਲਾਇਤ ਬਾਰੀ ਖਾਏ ਚੁਗਲ ਸਦਾਇਆ, ਕਹਿੰਦੇ ਚੁਗਲੀ ਵੱਟਣ ਨਾਲ ਬੇਅਤਬਾਰਾ ਹੀ ਸਦਾਇਆ। ਰਾਕਸ਼ਾਂ ਦੀਆਂ ਗੱਲਾਂ ਦੇਵਤਿਆਂ ਦੇ ਪਾਸ ਤੇ ਦੇਵਤਿਆਂ ਦੀਆਂ ਗੱਲਾਂ ਰਾਕਸ਼ਾਂ ਦੇ ਪਾਸ ਜਾ ਕੇ ਦੱਸਦਾ ਸੀ ਤੇ ਉਹਨਾਂ ਦੇ ਘੋਲ ਮਚਾਉਂਦਾ ਰਿਹਾ। ਅੱਜ ਕੋਈ ਬੰਦਾ ਮਾਫ ਕਰਿਓ ਚੁਗਲੀ ਕਰੇ ਨਾ ਕਿਸੇ ਦੀ ਇੱਕ ਦੂਜੇ ਕੋਲ ਜਾ ਕੇ, ਤੇ ਉਹਨੂੰ ਚੁਗਲਖੋਰ ਜਦੋਂ ਆਖਦੇ ਨਾ ਆਪਾਂ ਵੀ ਇਹ ਬੰਦਾ ਚੁਗਲਖੋਰ ਹੈ, ਤੇ ਸਹਿਜ ਸੁਭਾਏ ਉਹਨੂੰ ਕਹਿ ਦਿੰਦੇ ਇਹ ਤੇ ਨਾਰਦ ਮੁਨੀ ਆ, ਭਾਵੇਂ ਲੜਾਈਆਂ ਪਾਉਂਦਾ ਵਾ। ਇਸੇ ਤਰ੍ਹਾਂ ਜਿਹੜਾ ਪੁਰਾਤਨ ਸਮੇਂ ਦੇ ਵਿੱਚ ਪੁਰਾਤਨ ਯੁੱਗਾਂ 'ਚ ਜਿਹੜਾ ਇਹ ਨਾਰਦ ਮੁਨੀ ਸੀ ਨਾ ਸਾਧ ਸੰਗਤ, ਇਹ ਦੇਵਤਿਆਂ ਤੇ ਰਾਕਸ਼ਾਂ ਦੇ ਵਿੱਚ ਲੜਾਈਆਂ ਹੀ ਪਾਉਂਦਾ ਰਿਹਾ। ਇਸ ਲਈ ਰਾਕਸ਼ਾਂ ਦੀਆਂ ਗੱਲਾਂ ਦੇਵਤਿਆਂ ਪਾਸ ਤੇ ਦੇਵਤਿਆਂ ਦੀਆਂ ਗੱਲਾਂ ਉਹਨਾਂ ਦੂਸਰਿਆਂ ਦੇ ਪਾਸ ਜਾ ਕੇ ਦੱਸਦਾ ਰਿਹਾ। ਭਾਈ ਗੁਰਦਾਸ ਜੀ ਵੀ ਉਸ ਨੂੰ ਆਖ ਰਹੇ ਨੇ ਲਾਇਤ ਬਾਰੀ ਖਾਏ ਚੁਗਲ ਸਦਾਇਆ, ਭਾਵ ਉਹਨੂੰ ਸਾਰੇ ਦੇ ਸਾਰੇ ਜਿਹੜੇ ਉਸ ਵੇਲੇ ਦੇ ਲੋਕ ਸੀਗੇ ਉਹ ਚੁਗਲਖੋਰ ਹੀ ਕਹਿੰਦੇ ਸਨ। ਆਪਣੇ ਆਪ ਨੂੰ ਚੁਗਲ ਤੇ ਬੇਅਤਬਾਰਾ ਹੀ ਸਦਾਇਆ ਹੈ ਨਾਰਦ ਮੁਨੀ ਨੇ। ਸੰਕਾਦਿਕ ਦਰ ਜਾਏ ਤਾਮਸ ਆਇਆ, ਸੰਕਾਦਿਕ ਇਹ ਬ੍ਰਹਮਾ ਦੇ ਚਾਰ ਪੁੱਤਰ ਨੇ। ਸੰਕਾਦਿਕ ਦਾ ਅਰਥ ਹੈ ਸਨਕ ਆਦਿਕ, ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ, ਇਹ ਬ੍ਰਹਮਾ ਦੇ ਪੁੱਤਰ ਨੇ। ਕਹਿਣ ਲੱਗੇ ਸੰਕਾਦਿਕ ਦਰ ਜਾਏ ਤਾਮਸ ਆਇਆ, ਜਦ ਸੰਕਾਦਿਕਾਂ ਦੇ ਦਰਵਾਜ਼ੇ ਪਰ ਗਿਆ, ਇਹੋ ਹੀ ਨਾਰਦ ਮੁਨੀ, ਭਾਵ ਬ੍ਰਹਮਾ ਦੇ ਪੁੱਤਰਾਂ ਦੇ ਦਰਵਾਜ਼ੇ ਤੇ ਗਿਆ, ਉੱਥੋਂ ਤਮੋ ਗੁਣੀ ਭਾਵ ਰੋਹ ਭਰਿਆ ਹੋ ਗਿਆ। ਕਿਉਂ? ਜੋ ਮਹਾਰਾਜ ਦੀ ਆਗਿਆਬਾਜ਼ ਅੰਦਰ ਨਹੀਂ ਸੀ ਇਹਨੂੰ ਜਾਣ ਦਿੰਦੇ, ਇਹ ਅੰਦਰ ਜਾਣਾ ਚਾਹਵੇ ਕਿ ਮੈਂ ਅੰਦਰ ਜਾਣਾ, ਤੇ ਜਿਹੜੇ ਦਰਬਾਨ ਸੀਗੇ ਭਾਵ ਪਹਿਰੇਦਾਰ ਆਦਿਕ ਬਾਹਰ ਖੜਾ, ਉਹ ਕਹਿਣ ਵੀ ਅਸੀਂ ਅੰਦਰੋਂ ਆਗਿਆ ਲੈ ਕੇ ਤੇ ਫਿਰ ਅੰਦਰ ਜਾਣ ਦਿਆਂਗੇ। ਜਦੋਂ ਇਹਨੂੰ ਅੰਦਰ ਨਾ ਜਾਣ ਦਿੱਤਾ, ਇਹ ਬੜਾ ਲੋਹਾ ਲਾਖਾ ਹੋਇਆ ਤੇ ਰਾਖਸ਼ ਹੋਣ ਦਾ ਸਰਾਪ ਦੇ ਬੈਠਾ ਹੈ। ਫਿਰ ਭਗਵਾਨ ਨੇ ਉਹਨਾਂ ਦੇ ਉਧਾਰ ਵਾਸਤੇ ਰਾਮ ਕ੍ਰਿਸ਼ਨ ਆਦਿਕ ਅਵਤਾਰ ਤਾਰੇ, ਜੇ ਐਸਾ ਨਾਰਦ ਪ੍ਰੇਮੀ ਮੰਨਦੇ ਹਨ, ਭਾਵ ਸੰਸਾਰ ਜਗਤ ਦੇ ਵਿੱਚ ਇਹ ਜਿਹੜਾ ਨਾਰਦ ਹੈ ਇਸੇ ਤੇਰਿਆਂ ਦੀਆਂ ਗੱਲਾਂ ਤੇ ਲੋਹਾ ਲਾਖਾ ਹੋ ਕੇ ਤਰ੍ਹਾਂ ਤਰ੍ਹਾਂ ਦੇ ਸਰਾਪ ਵੀ ਦਿੰਦਾ ਰਿਹਾ ਤੇ ਸੰਸਾਰ ਵਿੱਚ ਇੱਕ ਦੂਜੇ ਦੀਆਂ ਚੁਗਲੀਆਂ ਵੀ ਜਿਹੜਾ ਨਾਰਦ ਮੁਨੀ ਹੈ ਇਹ ਕਰਦਾ ਰਿਹਾ। ਦਸ ਅਵਤਾਰ ਕਰਾਏ ਜਨਮ ਗਲਾਇਆ, ਕਹਿਣ ਲੱਗੇ ਜਿਹੜਾ ਨਾਰਦ ਮੁਨੀ ਹੈ ਉਹਦਾ ਜ਼ਿਕਰ ਕਰਕੇ ਹੁਣ ਫਿਰ ਉਹਨਾਂ ਦਸਾਂ ਅਵਤਾਰਾਂ ਦੀ ਗੱਲ ਕਰਦੇ ਨੇ। ਵਿਸ਼ਨੂੰ ਦੇ 10 ਅਵਤਾਰ ਕਰਾ ਕੇ ਜਨਮ ਗਾਲ ਦਿੱਤਾ, ਭਾਵ ਲੜਾਈਆਂ ਤੇ ਘੋਲਾਂ ਵਿੱਚ ਹੀ ਉਹਨਾਂ ਸਾਰਿਆਂ ਦਾ ਸਮਾਂ ਬਤੀਤ ਹੁੰਦਾ ਰਿਹਾ। ਭਾਵ ਕਦੇ ਕੋਈ ਅਵਤਾਰ ਲੈ ਲਿਆ, ਕਦੇ ਕੋਈ ਅਵਤਾਰ ਲੈ ਲਿਆ, ਦੁਨੀਆਂ ਦੇ ਵਿੱਚ ਝਗੜੇ ਤੇ ਲੜਾਈਆਂ ਹੀ ਛਿੜੀਆਂ ਰਹੀਆਂ ਵਿਸ਼ਨੂੰ ਦੇ ਅਵਤਾਰ ਧਾਰਨ ਨਾਲ ਵੀ। ਜਿਨ ਸੁੱਖ ਜਣਿਆ ਮਾਏ ਦੁੱਖ ਸਹਾਇਆ, ਜਿਸ ਮਾਂ ਨੇ ਸੁੱਖ ਫਲ ਨੂੰ ਖਾ ਕੇ ਅਰਥਾਤ ਪ੍ਰੇਮ ਰਸ ਧਾਰਨ ਕਰਕੇ ਦੁੱਖ ਸਹਾਰਨਾ ਪਿਆ, ਤਾਂ ਜਿਨ ਸੁੱਖ ਜਣਿਆ ਮਾਏ ਦੁੱਖ ਸਹਾਇਆ। ਸਾਧ ਸੰਗਤ, ਸੁਖਦੇਵ ਮੁਨੀ ਜਿਹੜਾ ਸੀ, ਜਿਹਨੇ ਜਣਿਆ ਮਾਂ ਨੇ ਉਹਨੇ ਦੁੱਖ ਵੀ ਪ੍ਰਾਪਤ ਕੀਤਾ, ਦੁੱਖ ਵੀ ਜਨਮ ਦਾ ਸਹਿਆ, ਪਰੰਤੂ ਪਰਮਾਤਮਾ ਵਿੱਚ ਲੀਨਤਾ ਤੇ ਅਭੇਦਤਾ ਪ੍ਰਾਪਤ ਨਾ ਕਰ ਸਕਿਆ। ਗੁਰਮੁਖ ਸੁਖ ਫਲ ਪਾਏ ਹਜ਼ਾਰ ਜਰਾਇਆ। ਗੁਰਮੁਖ ਸੁਖ ਫਲ, ਗੁਰਮੁਖਾਂ ਨੇ ਸੁਖ ਫਲ ਨੂੰ ਪ੍ਰਾਪਤ ਕਰਕੇ ਹਜ਼ਾਰ ਜਰਾਇਆ, ਹਜ਼ਾਰ ਨੂੰ ਜਰਿਆ ਹੈ। ਭਾਵ ਜਿਵੇਂ ਨਾਰਦ ਮੁਨੀ ਚੁਗਲ ਖੋਰ ਰਿਹਾ, ਵਿਸ਼ਨੂੰ ਨੇ 10 ਅਵਤਾਰ ਧਾਰਨ ਕੀਤੇ, ਪਰ ਉਹਨਾਂ ਅਵਤਾਰਾਂ ਵਿੱਚ ਨੇ ਵੀ ਲੜਾਈਆਂ ਅਤੇ ਝਗੜੇ ਸੰਸਾਰ ਜਗਤ ਦੇ ਵਿੱਚ ਯੁੱਧ ਹੁੰਦੇ ਰਹੇ, ਬੇਅੰਤ ਲੋਕਾਂ ਦਾ ਸੰਘਾਰ ਹੁੰਦਾ ਰਿਹਾ, ਮਰਦੇ ਰਹੇ। ਪਰੰਤੂ ਦੂਸਰੇ ਪਾਸੇ ਜਿਹੜੇ ਗੁਰਮੁਖ ਜਨ ਨੇ ਸਾਧ ਸੰਗਤ, ਉਹ ਸੁੱਖ ਫਲ, ਪਰਮੇਸ਼ਰ ਦਾ ਨਾਮ ਅੰਮ੍ਰਿਤ ਫਲ ਛਕਦੇ ਹਨ, ਆਤਮਿਕ ਆਨੰਦ ਮਾਣਦੇ ਨੇ ਤੇ ਪ੍ਰੇਮ ਰਸ ਧਾਰਨ ਕਰਕੇ ਅਜਰ ਸ਼ਕਤੀ ਨੂੰ ਜਰ ਕੇ ਰੱਖਦੇ ਹਨ। ਭਾਵ ਇਹ ਆਤਮਿਕ ਜੀਵਨ ਦੀ ਉੱਚ ਅਵਸਥਾ ਹੈ ਜਿਹੜੀ ਨਾਰਦ ਵਰਗਿਆਂ ਨੂੰ, ਸੁਖਦੇਵ ਮੁਨੀ ਵਰਗਿਆਂ ਨੂੰ ਤੇ ਵਿਸ਼ਨੂੰ ਦੇ ਅਵਤਾਰਾਂ ਨੂੰ ਵੀ ਨਹੀਂ ਪ੍ਰਾਪਤ ਹੋ ਸਕੀ। ਭਾਈ ਗੁਰਦਾਸ ਜੀ ਇਹ ਸਿੱਟਾ ਕੱਢਦੇ ਹਨ, ਉਹ ਅਵਸਥਾ ਗੁਰਮੁਖ ਜਨਾਂ ਨੇ ਪ੍ਰਾਪਤ ਕੀਤੀ ਹੈ। ਵਾਰ 14 ਦੀ ਪੌੜੀ 6 ਵਿੱਚ ਪਾਵਨ ਬਚਨ ਆਏ, ਧਰਤੀ ਨੀਵੀਂ ਹੋਏ ਚਰਨ ਚਿਤ ਲਾਇਆ, ਚਰਨ ਕਮਲ ਰਸ ਭੋਏ ਆਪ ਗਵਾਇਆ, ਚਰਨ ਰੇਣ ਤੇ ਹੋਲੋਏ ਕਿਸ਼ ਇਸ਼ਾਇਆ, ਧੀਰਜ ਧਰਮ ਸਮੋਏ ਸੰਤੋਖ ਸਮਾਇਆ, ਜੀਵਨ ਜਗਤ ਪਰੋਏ ਰਿਜਕ ਪੁਜਾਇਆ, ਮੰਨੈ ਹੁਕਮ ਰਜਾਏ ਗੁਰਮੁਖ ਜਾਇਆ, ਮੰਨੈ ਹੁਕਮ ਰਜਾਏ ਗੁਰਮੁਖ ਜਾਇਆ। ਧਰਤੀ ਨੀਵੀਂ ਹੋਏ ਚਰਨ ਚਿਤ ਲਾਇਆ, ਧਰਤੀ ਨੇ ਨੀਵੀਂ ਹੋ ਕੇ ਚਰਨਾਂ ਦੇ ਵਿੱਚ ਚਿਤ ਲਾਇਆ ਹੋਇਆ ਹੈ। ਭਾਵ ਸਾਰਿਆਂ ਨਾਲੋਂ ਧਰਤੀ ਨੀਵੀਂ ਹੈ, ਗੁਰਮੁਖ ਲੋਕ ਵੀ ਧਰਤੀ ਵਾਂਗੂ ਨਿਮਰਤਾ ਹੀ ਧਾਰਨ ਕਰਦੇ ਹੈ। ਧਰਤੀ ਨੀਵੀਂ ਹੋਏ ਚਰਨ ਚਿਤ ਲਾਇਆ, ਸਾਧ ਸੰਗਤ ਪੈਰਾਂ ਦੇ ਵਿੱਚ ਰਹਿੰਦੀ ਹੈ। ਸਭ 84 ਲੱਖ ਜੂਨਾਂ ਕੀ ਸੰਸਾਰ ਜਗਤ ਊਚ ਨੀਚ ਦੇ ਸਭ ਲੋਕ ਜੀਵ ਜੰਤੂ ਉਹਨਾਂ ਦੇ ਪੈਰਾਂ ਹੇਠ ਰਹਿੰਦੀ ਹੈ। ਇਹ ਵਿਦਵਾਨਾਂ ਨੇ ਅਰਥ ਕੀਤੇ ਨੇ, ਪਰ ਦਾਸ ਨੇ ਇੱਕ ਹੋਰ ਬੇਨਤੀ ਕਰਨੀ ਹੈ। ਵੇਖੋ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ। ਗੁਰੂ ਦੀ ਵਡਿਆਈ, ਰੱਬ ਦੇ ਪਿਆਰਿਆਂ ਦੀ ਵਡਿਆਈ, ਅਕਾਲ ਪੁਰਖ ਦੀ ਵਡਿਆਈ, ਸਤਿਗੁਰ ਦੀ ਮਹਿਮਾ, ਹਰ ਇਨਸਾਨ ਜਿਨੀ ਜਿਨੀ ਵਾਹਿਗੁਰੂ ਨੇ ਕਿਸੇ ਨੂੰ ਮੱਤ ਦਿੱਤੀ ਹੈ ਉਹਦੇ ਮੁਤਾਬਕ ਉਸ ਨੂੰ ਬਿਆਨ ਕਰਦਾ ਹੈ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ। ਇੱਥੇ ਦਾਸ ਨੇ ਇੱਕ ਹੋਰ ਅਰਥ ਬੇਨਤੀ ਕਰਨੀ ਹੈ ਕਿ ਧਰਤੀ ਨੀਵੀਂ ਹੋਏ ਚਰਨ ਚਿਤ ਲਾਇਆ। ਧਰਤੀ ਨੀਵੀਂ ਹੈ, ਚਰਨਾਂ ਦੇ ਨਾਲ ਚਿਤ ਲਾਇਆ, ਭਾਵ ਇਸੇ ਧਰਤੀ ਤੇ ਭਾਵੇਂ ਨੀਵੇਂ ਵੀ, ਨੀਚ ਵੀ, ਮਨਮੁਖ ਸਾਕਤ ਲੋਕ ਵੀ ਤੁਰੇ ਫਿਰਦੇ ਨੇ, ਪਰ ਸਾਧ ਸੰਗਤ ਇਸ ਧਰਤੀ ਦੇ ਉੱਤੇ ਬ੍ਰਹਮ ਗਿਆਨੀ, ਇਸ ਧਰਤੀ ਦੇ ਉੱਤੇ ਸੰਤ ਜਨ, ਇਸ ਧਰਤੀ ਤੇ ਬੜੇ ਬੜੇ ਮਹਾਂਪੁਰਸ਼, ਤੇ ਇਸੇ ਧਰਤੀ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਇਸੇ ਧਰਤੀ ਤੇ ਹੀ 10 ਪਾਤਸ਼ਾਹੀਆਂ, ਇਸੇ ਧਰਤੀ ਤੇ ਹੀ ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਸੇ ਧਰਤੀ ਤੇ ਹੀ ਗੁਰਮੁਖ ਜਨ ਤੇ ਗੁਰੂ ਕੇ ਸਿੱਖ ਤੇ ਗੁਰੂ ਕੀ ਸਾਧ ਸੰਗਤ, ਉਹਨਾਂ ਦੇ ਚਰਨ ਵੀ ਇਸ ਧਰਤੀ ਦੇ ਉੱਤੇ ਹੀ ਪੈ ਰਹੇ ਹਨ। ਸਮਝੋ, ਚਰਨ ਚੇਤ ਲਾਇਆ, ਉਹਨਾਂ ਦੇ ਚਰਨਾਂ ਨਾਲ ਧਰਤੀ ਨੇ ਵੀ ਆਪਣਾ ਚੇਤ ਲਾਇਆ ਹੋਇਆ, ਮਨ ਲਾਇਆ ਹੋਇਆ, ਭਾਈ ਗੁਰਮੁਖੋ, ਸੰਤ ਜਨੋ, ਮਹਾਂਪੁਰਸ਼ੋ, ਸਤਿਗੁਰ ਜੀ, ਤੁਸੀਂ ਮੇਰੇ ਤੇ ਪੈਰ ਪਾਏ, ਚਰਨ ਪਾਏ, ਤੇ ਤਾਂ ਮੇਰੇ ਤੇ ਪਾਪਾਂ ਦਾ ਭਾਰ ਹਟਦਾ ਆ, ਨਹੀਂ ਤੇ ਬਹੁਤ ਪਾਪੀ ਤੇ ਮਨ ਮਤੀਏ ਇਸ ਧਰਤੀ ਤੇ ਤੁਰੇ ਫਿਰਦੇ ਹਨ। ਆਖਿਆ ਨਾ ਭਾਈ ਗੁਰਦਾਸ ਜੀ ਨੇ ਕਿ ਧਰਤੀ ਕਹਿੰਦੀ ਅਕਿਰਤ ਕਣ ਲੋਕਾਂ ਦਾ ਭਾਰ ਮੈਂ ਨਹੀਂ ਸਹਿ ਸਕਦੀ, ਭਾਰੇ ਪੁਹੀ ਅਕਿਰਤ ਕਣ ਮੰਦੀ ਹੂੰ ਮੰਦੇ, ਮੰਦਿਆਂ ਨਾਲੋਂ ਵੀ ਮੰਦੇ, ਭੈੜਿਆਂ ਨਾਲੋਂ ਵੀ ਭੈੜੇ ਜੀਵਨ ਵਾਲੇ ਜਿਹੜੇ ਲੋਕ ਨੇ ਉਹ ਅਕਿਰਤ ਕਣ ਨੇ, ਜਿਹੜੇ ਦੂਸਰਿਆਂ ਦੇ ਕੀਤੇ ਪਾਰੇ ਉਪਕਾਰ ਭੁਲਾ ਦਿੰਦੇ, ਅਕਿਰਤ ਕਣ ਲੋਕ। ਧਰਤੀ ਉਹਨਾਂ ਦਾ ਪਾਰ ਨਹੀਂ ਚੱਲ ਸਕਦੀ। ਸਦਕੇ ਉਹਨਾਂ ਗੁਰਮੁਖ ਜਨਾਂ ਤੋਂ, ਸਦਕੇ ਗੁਰੂ ਪਾਤਸ਼ਾਹ ਤੋਂ, ਤੇ ਸਦਕੇ ਗੁਰਸਿੱਖਾਂ ਤੇ ਮਹਾਂਪੁਰਸ਼ਾਂ ਸਾਧੂਆਂ ਤੋਂ ਜਿਨ੍ਹਾਂ ਦੇ ਚਰਨ ਪਏ ਤੇ ਅਕਿਰਤ ਕਣਾਂ ਦਾ ਵੀ ਉਧਾਰ ਹੋਇਆ। ਜਿਨ੍ਹਾਂ ਦੇ ਧਰਤੀ ਤੇ ਚਰਨ ਪਏ ਤੇ ਧਰਤੀ ਨੇ ਆਖਿਆ ਮਹਾਂਪੁਰਸ਼ੋ ਬੰਦਗੀ ਵਾਲਿਓ, ਤੁਹਾਡੇ ਚਰਨਾਂ ਨਾਲ ਵੀ ਮੈਂ ਚਿੱਤ ਲਾਇਆ ਕਿਉਂਕਿ ਤੁਸੀਂ ਮੇਰੇ ਤੋਂ ਪਾਪਾਂ ਦਾ ਭਾਰ ਹੌਲਾ ਕੀਤਾ। ਤੋ ਸਾਧ ਸੰਗਤ, ਇਹ ਧਰਤੀ ਦੀ ਨਿਮਰਤਾ ਵੀ ਤੇ ਉਹਦੀ ਨਿਮਰਤਾ ਨਾਲ ਸਾਧੂ ਜਨ ਵੀ ਇਸ ਧਰਤੀ ਦੇ ਉੱਤੇ ਵਿਚਰ ਰਹੇ ਹਨ, ਭਾਵ ਇਸੇ ਤਰ੍ਹਾਂ ਗੁਰਮੁਖ ਜਨਾਂ ਵਿੱਚ ਵੀ ਧਰਤੀ ਵਾਂਗੂ ਹੀ ਨਿਮਰਤਾ, ਸ਼ਾਂਤੀ ਤੇ ਟਿਕਾ ਹੈ। ਚਰਨ ਕਮਲ ਰਸ ਭੋਏ ਆਪ ਗਵਾਇਆ, ਆਪਣਾ ਆਪ ਗਵਾ ਕੇ ਸਭ ਦੇ ਚਰਨਾਂ ਕਮਲਾਂ ਦੇ ਰਸ ਵਿੱਚ ਭਿੱਜੀ ਰਹਿੰਦੀ ਹੈ ਜਿਹੜੀ ਧਰਤੀ ਹੈ। ਚਰਨ ਰੇਣ ਤਿਹ ਲੋਏ ਇਸ਼ ਇਸ਼ਾਇਆ, ਤਿੰਨਾਂ ਲੋਕਾਂ ਦੇ ਚਰਨਾਂ ਦੀ ਧੂੜੀ ਬਣੀ ਹੋਈ ਹੈ, ਜਿਸ ਧੂੜੀ ਦੀ ਇੱਛਾ ਨੂੰ ਸਾਰੇ ਦੇ ਸਾਰੇ ਲੋਕ ਲੋਚਦੇ ਹਨ, ਉਹ ਚਰਨਾਂ ਦੀ ਧੂੜੀ ਪ੍ਰਭੂ ਪਿਆਰਿਆਂ ਦੀ ਧਰਤੀ ਦੇ ਉੱਤੇ ਹੈ। ਚਰਨ ਧੂੜ ਹੁਣ ਹੈ ਤੇ ਖਾਕ ਹੀ ਨਾ, ਹੈ ਤੇ ਚਰਨਾਂ ਨੂੰ ਲੱਗੀ ਮਿੱਟੀ, ਜਿਸ ਨੂੰ ਚਰਨ ਧੂੜ, ਚਰਨ ਖਾਕ, ਚਰਨ ਰਜ ਵੀ ਆਖਿਆ ਜਾਂਦਾ ਹੈ, ਚਰਨਾਂ ਦੀ ਧੂੜੀ। ਪਰ ਕਹਿਣ ਲੱਗੇ ਚਰਨਾਂ ਦੀ ਧੂੜੀ ਦੁਨੀਆ ਮੰਗਦੀ ਫਿਰਦੀ ਹੈ ਕਿ ਗੁਰੂ ਦੇ ਚਰਨਾਂ ਦੀ ਧੂੜ ਮਿਲੇ, ਪ੍ਰਭੂ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਮਿਲੇ, ਦੁਨੀਆ ਲੱਭਦੀ ਫਿਰਦੀ ਹੈ। ਤੇ ਸਾਧ ਸੰਗਤ, ਧਰਤੀ ਦੇ ਉੱਤੇ ਸਾਧੂ ਜਨ ਤੁਰੇ ਫਿਰਦੇ, ਧਰਤੀ ਨੂੰ ਆਪਣੇ ਆਪ ਹੀ ਚਰਨ ਧੂੜ ਪ੍ਰਾਪਤ ਹੋਈ ਜਾਂਦੀ ਹੈ, ਜਿਸ ਦੀ ਇੱਛਾ ਚਰਨ ਧੂੜੀ ਦੀ ਸਾਰੇ ਲੋਕ ਕਰਦੇ ਹਨ। ਧੀਰਜ ਧਰਮ ਸਮੋਏ ਸੰਤੋਖ ਸਮਾਇਆ, ਧੀਰਜ ਦਾ ਧਰਮ ਅਤੇ ਸੰਤੋਖ ਧਰਤੀ ਦੇ ਵਿੱਚ ਸਮਾਇਆ ਹੋਇਆ ਹੈ। ਐਸੀ ਧੀਰਜ ਤੇ ਸੰਤੋਖ ਹੈ, ਧਰਤੀ ਨੂੰ ਕੋਈ ਪੁੱਟੇ, ਟੋਏ ਪੁੱਟੇ, ਖੂਹ ਪੁੱਟੇ, ਤਾਂ ਵੀ ਧਰਤੀ ਉਸੇ ਤਰ੍ਹਾਂ ਹੀ, ਤੇ ਕੋਈ ਧਰਤੀ ਦੇ ਉੱਤੇ ਭਾਵੇਂ ਚੰਦਨ ਦਾ ਪੋਚਾ ਫੇਰ ਕੇ ਉਹਨੂੰ ਸ਼ਿੰਗਾਰਦਾ ਫਿਰੇ, ਤਾਂ ਵੀ ਧਰਤੀ ਉਸੇ ਤਰ੍ਹਾਂ ਸਾਰਿਆਂ ਨਾਲ ਹੀ ਪ੍ਰਸੰਨ ਰਹਿੰਦੀ ਹੈ। ਬ੍ਰਹਮ ਗਿਆਨੀਆਂ ਦਾ, ਪ੍ਰਭੂ ਪਿਆਰਿਆਂ ਦਾ ਸੁਭਾਅ ਵੀ ਸੁਖਮਣੀ ਸਾਹਿਬ ਵਿੱਚ ਧਰਤੀ ਦੀ ਧੀਰਜ ਵਰਗਾ ਦੱਸਿਆ ਹੈ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸਦਾ ਕੋਉ ਖੋਦੈ, ਕੋਉ ਚੰਦਨ ਲੇਪ। ਬ੍ਰਹਮ ਗਿਆਨੀਆਂ ਦੇ ਅੰਦਰ ਐਸੀ ਧੀਰਜ ਹੈ, ਐਸਾ ਟਿਕਾ ਤੇ ਸਹਿਜ ਹੈ, ਜਿਵੇਂ ਧਰਤੀ ਦੇ ਅੰਦਰ ਧੀਰਜ ਹੈ। ਕੋਈ ਧਰਤੀ ਨੂੰ ਖੋਦੇ ਤਾਂ ਵੀ ਧਰਤੀ ਉਸੇ ਤਰ੍ਹਾਂ, ਤੇ ਭਾਵੇਂ ਕੋਈ ਧਰਤੀ ਦੇ ਉੱਤੇ ਚੰਦਨ ਦੇ ਲੇਪ ਕਰੇ ਤਾਂ ਵੀ ਧਰਤੀ ਉਸੇ ਤਰ੍ਹਾਂ ਹੀ ਹੈ। ਇਸ ਤਰ੍ਹਾਂ ਗੁਰਮੁਖ ਪਿਆਰਿਆਂ ਦਾ ਸੁਭਾਅ ਧਰਤੀ ਵਰਗਾ ਬਣ ਜਾਂਦਾ, ਹਰ ਵਕਤ, ਹਰ ਢੰਗ ਨਾਲ, ਹਰ ਸਮੇਂ, ਹਰ ਕਾਲ ਪ੍ਰਸੰਨ ਹੀ ਰਹਿਣਾ ਹੈ, ਖੁਸ਼ ਹੀ ਰਹਿਣਾ ਹੈ। ਇਹ ਗੁਰਮੁਖ ਜਨਾਂ ਦਾ ਸੁਭਾਅ ਧਰਤੀ ਜੈਸਾ ਹੈ। ਜੀਵਨ ਜਗਤ ਪਰੋਏ ਰਿਜਕ ਪੁਜਾਇਆ, ਜੀਵਨ ਦੀ ਜੁਗਤੀ ਆਪਣੇ ਵਿਖੇ ਰੱਖ ਕੇ ਸਭ ਨੂੰ ਰਿਜਕ ਪਹੁੰਚਾਉਂਦੀ ਹੈ। ਭਾਵ ਕਿਸਾਨ ਲੋਕ ਧਰਤੀ ਨੂੰ ਪੁੱਟਦੇ ਵੀ ਹੈ, ਹਲ ਵੀ ਵਾਹੁੰਦੇ। ਹੁਣ ਪਾਣੀ ਲੈਣਾ ਹੋਵੇ, ਅੱਜ ਕੱਲ੍ਹ ਤਾਂ ਭਾਵੇਂ ਬੜੇ ਸਾਧਨ ਆ ਗਏ ਪਾਣੀ ਦੇ, ਪਰ ਧਰਤੀ ਵਿੱਚੋਂ ਪਾਣੀ ਕੱਢਣਾ ਲੋਕੀ ਖੂਹ ਪੁੱਟਦੇ ਸੀ, ਅੱਜ ਲੋਕ ਬੋਰ ਕਰਦੇ ਨੇ, ਤਾਂ ਵੀ ਧਰਤੀ ਨੂੰ ਪੁੱਟਣਾ ਨਾ। ਧਰਤੀ ਨੂੰ ਪੁੱਟਦੇ ਭਾਵੇਂ ਕਿਸਾਨ ਪੁੱਟੇ, ਭਾਵੇਂ ਪਾਣੀ ਪ੍ਰਾਪਤ ਕਰਨ ਵਾਲੇ ਲੋਕ ਪੁੱਟਣ ਤੇ ਟੋਏ ਪੁੱਟਣ, ਖੂਹ ਪੁੱਟਣ, ਬੋਰ ਕਰਨ, ਇਹਦੇ ਚ ਧਰਤੀ ਸਾਰਿਆਂ ਨੂੰ ਜਲ ਵੀ ਦਿੰਦੀ ਹੈ, ਅੰਨ ਵੀ ਦਿੰਦੀ ਹੈ, ਭੋਜਨ ਵੀ ਦਿੰਦੀ ਹੈ ਛਕਣ ਵਾਸਤੇ। ਜਿਹੜੇ ਕੱਪੜੇ ਆਪਾਂ ਗਲ ਪਾਉਂਦੇ ਨਾ, ਪਹਿਨਦੇ ਹਾਂ, ਉਹ ਵੀ ਕਪਾਹ ਆਦਿਕ ਜੋ ਕੁਛ ਵੀ ਉੱਗਦਾ ਹੈ ਉਹ ਧਰਤੀ ਵਿੱਚੋਂ ਹੀ ਪੈਦਾ ਹੁੰਦਾ, ਜਿਸ ਤੋਂ ਇਹ ਸਭ ਕੁਝ ਬਣਦਾ ਹੈ, ਜਿਨ੍ਹਾਂ ਨਾਲ ਜੀਵਨ ਦਾ ਪਾਲਣ ਪੋਸ਼ਣ, ਖੁਰਾਕ ਤੇ ਪੁਸ਼ਾਕ ਮਿਲਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਐਸੀ ਜੀਵਨ ਦੀ ਜੁਗਤ ਜਿਹੜੀ ਇਹ ਧਰਤੀ ਨੇ ਆਪਣੇ ਵਿੱਚ ਰੱਖੀ ਹੋਈ ਹੈ, ਸਾਰਿਆਂ ਨੂੰ ਜੀਵਨ ਮਿਲਣਾ, ਸਾਰਿਆਂ ਨੂੰ ਰਿਜਕ ਪਹੁੰਚਾਉਣਾ, ਸਾਰਿਆਂ ਨੂੰ ਥਾਂ ਦੇਣੀ, ਇਹ ਸਭ ਕੁਝ ਧਰਤੀ ਦੇ ਹਿੱਸੇ ਆਇਆ ਹੈ। ਤੇ ਧਰਤੀ ਦਾ ਦ੍ਰਿਸ਼ਟਾਂਤ ਦੇ ਕੇ ਜੀਵਨ ਗੁਰਮੁਖ ਜਨਾਂ ਦਾ ਦੱਸਦੇ ਹਨ। ਕੀ ਹੈ ਫਿਰ ਗੁਰਮੁਖਾਂ ਦਾ ਜੀਵਨ? ਅਖੀਰਲੀ ਤੁਕ ਵਿੱਚ ਕਹਿੰਦੇ, ਮੰਨੈ ਹੁਕਮ ਰਜਾਏ ਗੁਰਮੁਖ ਜਾਇਆ, ਮੰਨੈ ਹੁਕਮ ਰਜਾਏ। ਰਜਾਏ ਦਾ ਅਰਥ ਹੈ ਰਜਾ ਵਿੱਚ ਰਹਿਣਾ, ਭਾਣੇ ਵਿੱਚ ਰਹਿਣਾ। ਅਕਾਲ ਪੁਰਖ ਦੇ ਭਾਣੇ ਵਿੱਚ ਇਹ ਧਰਤੀ ਪ੍ਰਸੰਨ ਰਹਿੰਦੀ ਹੈ। ਜਿਹੜੇ ਗੁਰਮੁਖ ਧਰਤੀ ਵਾਂਗੂ ਇਹਨਾਂ ਗੁਣਾਂ ਦੇ ਧਾਰਨੀ ਹੋ ਕੇ ਭਾਣੇ ਵਿੱਚ ਪ੍ਰਸੰਨ ਰਹਿੰਦੇ ਹਨ, ਸਹੀ ਅਰਥਾਂ ਵਿੱਚ ਇਸ ਧਰਤੀ ਤੇ ਆਏ ਹੋਏ ਉਹ ਗਿਣੇ ਜਾਂਦੇ ਹਨ। ਸਹੀ ਅਰਥਾਂ 'ਚ ਸਫਲ ਜਨਮ ਉਹਨਾਂ ਲੋਕਾਂ ਦਾ ਹੈ, ਗੁਰਮੁਖ ਜਾਇਆ। ਸਹੀ ਅਰਥਾਂ 'ਚ ਜਿਹੜੇ ਗੁਰਮੁਖ ਜਾਏ ਹੋਏ, ਜਨਮੇ ਹੋਏ ਧਰਤੀ 'ਤੇ ਹਨ, ਉਹ ਹੀ ਗਿਣਤੀ 'ਤੇ ਨੇ ਜਿਹੜੇ ਇਸ ਤਰ੍ਹਾਂ ਦੇ ਗੁਣਾਂ ਦੇ ਧਾਰਨੀ ਹੁੰਦੇ ਹਨ। ਧਰਤੀ ਦੀ ਤਰ੍ਹਾਂ ਨਿਮਰਤਾ ਭਾਵ ਵਾਲੇ ਹੋ ਕੇ ਜਿਨ੍ਹਾਂ ਨੇ ਮਾਇਆ ਨੂੰ ਜਿੱਤ ਲਿਆ, ਸੁਰਤ ਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਚੜ੍ਹਾ ਕੇ ਜਿਉਂਦੇ ਜੀ ਆਤਮਿਕ ਜੀਵਨ ਵਾਲੇ ਹੋਏ, ਉਹ ਧਨ ਜਨਮੇ ਹਨ। ਸਾਧ ਸੰਗਤ, ਉਹਨਾਂ ਦਾ ਜੀਵਨ ਧਨਤਾ ਦੇ ਯੋਗ ਹੈ। ਮਾਲਕ ਦੀ ਹਜ਼ੂਰੀ ਵਿੱਚ ਪ੍ਰਭੂ ਚਰਨਾਂ ਵਿੱਚ ਉਹ ਲੋਕ ਪ੍ਰਵਾਨ ਚੜ੍ਹ ਜਾਂਦੇ ਹਨ। ਉਹਨਾਂ ਦਾ ਸੁਭਾਅ ਧਰਤੀ ਜੈਸਾ ਹੈ ਤੇ ਐਸੇ ਸੁਭਾਅ ਵਾਲੇ ਪਰਮਾਤਮਾ ਨੂੰ ਚੰਗੇ ਲੱਗਦੇ ਨੇ, ਪ੍ਰਭੂ ਨੂੰ ਚੰਗੇ ਲੱਗ ਕੇ ਉਹਦੇ ਦਰ ਤੇ ਪ੍ਰਵਾਨ ਹੋ ਜਾਂਦੇ ਹਨ।